जे बंदिया तू सुख लैनी सब दुनिया दे
सिमरन कर ले तू सतगुर दी बाणी दा
हो जे बंदिया तू सुख लैनी सब दुनिया दे
सिमरन कर ले तू सतगुर दी बाणी दा
हो सत संगत विच आके कर ले बंदगी नू
करना छड दे संग पुरिया दी टाणी दा
हो जे बंदिया तू सुख लैनी सब दुनिया दे सिमरन कर ले तू सतगुर दी बाणी दा ए गुरबाणी दुख ते रोग मटा देवे कष्ट मका के सुख झोली बिच पा देवे
ए गुरबाणी दुख ते रोग मटा देवे कष्ट मका के सुख झोली बिच पा देवे
हो जिस जिस ने भी इस बाणी नू पढ़िया है
जन्म सिखारत हो गया उस प्राणी दा
भई जिस जिस ने भी इस बाणी नू पढ़िया है
जन्म सिखारत हो गया उस प्राणी दा
हो जे बंदिया तू सुख लैने सब दुनिया दे सिमरन कर ले तू सतगुर दी बाणी दा जीए गुरबाणी सच दी जोत अलाही
इस बाणी दा शब्द शब्द दरगाही
ए गुरबाणी सच दी जोत अलाही
इस बाणी दा शब्द शब्द दरगाही
हो कायनात दी सोजी मिलदी बंदे नू
बाणी पढ़ के आपे नू पहचानी दा
हो कायनात दी सोची मिलदी बंदे नू
बाणी पढ़ के आपे नू पहचानीदा
हो जे बंदिया तू सुख लैणी सब दुनिया दे सिमरन कर लै तू सतगुर दी बाणी दा नेर मटा के मन विच जोत जगा दिंदी अंदरों काले मन नू है रुशना दिंदी
नेर मटा के मन विच जोत जगा दिंदी अंदरों काले मन नू है रुशना दिंदी
हो मुक जावे अज्ञान ते चानन हो जावे
पता लगे बंदे नू असल कहानी दा
भई मुक जावे अज्ञान ते चानन हो जावे
पता लगे बंदे नू असल कहानी दा
हो जे बंदिया तू सुख लैनी सब दुनिया दे सिमरन कर लै तू सतगुर दी बाणी दा कहिंदा सच पमदी झूठ ना रत्ती है
बाणी पढ़िया बाना लगदी तत्ती है
कहिंदा सच पमदी झूठ ना रत्ती है
बाणी पढ़िया बाना लगदी तत्ती है
ओ हर साधे नाल मना वाहे गुरु कह ले तू हर साधे नाल मना वाहे गुरु कह ले तू
नहीं परोसा जिंदगी इस न माणी दा
जे बंदिया तू सुख लैनी सब दुनिया दे
सिमरन कर ले तू सतगुर दी बाणी दा
हो जे बंदिया तू सुख लैनी सब दुनिया दे सिमरन कर लै तू सतगुर दी बाणी दा सिमरन कर लै तू सतगुर दी बाणी दा सिमरन कर लै तू सतगुर दी बाणी दा
सतगुरु गुरु ग्रंथ साहिब महाराज जी के पावन पवित्र दरबार विच संगत रूप सभायमान गुरु स्वरूप गुरु खालसा जी समा मिले रोजाना की तरह शाम के दीवान विच कुछ मिनटों लिए आप संगत के दर्शन की दार करते हुए आप जी नाल गुरमत के विचार की सांझ आरंभ करके इतिहास का वह पन्ना आप जी की सेवा कहना आरंभ किया जाए जो आप पिछले दो दिन तो पढ़ते आ रहे आप कविता की शक्ल में गुरमत का सिद्धांत सरवण कर रहे साथी कह रहे सन ए मनुख जे तां अपने जन्म नूं सफला करने तो उस परमात्मा का नाम जप बाणी पढ़ तो बाणी नूं जदों असीं बहुत नीझ ला के परखते हाँ विचारते हाँ अपना मन बाणी नाल जोड़ते हाँ तो बहुत सारिया रमजी गल्लां सानूं समझ में आनियाँ शुरू हो जाए ਬਾਣੀ ਬਾਰ ਬਾਰ ਸਮਝਾਉਂਦੀ ਹੈ ਕਿ ਜ਼ਿੰਦਗੀ ਬਹੁਤ ਥੋੜ ਚਿਰੀ ਹੈ, ਬਹੁਤੀ ਲੰਮੀ ਨਹੀਂ। ਮਨੁੱਖ ਆਪਣੇ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ, ਸਾਲਾਂ ਦੀ ਨਹੀਂ, ਸਵਾਸਾਂ ਨਾਲ ਸਾਰੀ ਗੱਲ ਜੁੜੀ ਹੋਈ ਹੈ। ਅਤੇ ਇਸ ਕਰਕੇ ਤੈਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਜ਼ਿੰਦਗੀ ਬਹੁਤ ਥੋੜ੍ਹੀ ਹੈ, ਇਸ ਕਰਕੇ ਉਸ ਪਰਮਾਤਮਾ ਦਾ ਨਾਮ ਜਪ। ਅਤੇ ਨਾਮ ਜਪਣ ਦੀ ਇੱਕ ਅਜੀਬ ਕਹਾਣੀ, ਆਮ ਅਸੀਂ ਜ਼ਿੰਦਗੀ ਵਿੱਚ ਕੀ ਕਹਿੰਦੇ ਹਾਂ, ਜਿਹੜੀ ਚੀਜ਼ ਸਾਨੂੰ ਦੂਜੀ ਤੀਜੀ ਚੌਥੀ ਵਾਰ ਮਿਲ ਜਾਏ ਤਾਂ ਉਦੋਂ ਸਾਡਾ ਮਨ ਅੱਕ ਜਾਂਦੇ। ਸਮਝੋ ਗੱਲ, ਨੁਕਤਾ ਹੈ, ਕੋਈ ਚੀਜ਼ ਤੁਹਾਨੂੰ ਖਾਣ ਨੂੰ ਬਹੁਤ ਸਵਾਦ ਲੱਗਦੀ ਹੈ, ਤੁਸੀਂ ਬੜਾ ਮਨ ਚਾਹ ਕੇ ਛੱਕਦੇ ਹੋ, ਲੇਕਿਨ ਜੇ ਤੁਹਾਨੂੰ ਦੂਜੇ ਦਿਨ, ਤੀਜੇ ਦਿਨ, ਚੌਥੇ ਦਿਨ, ਪੰਜਵੇਂ ਦਿਨ ਉਹ ਚੀਜ਼ ਦਿੱਤੀ ਜਾਏ ਤਾਂ ਤੁਹਾਡਾ ਮਨ ਅੱਕ ਜਾਂਦਾ। ਨਹੀਂ, ਕੋਈ ਕੱਪੜਾ ਤੁਹਾਨੂੰ ਬਹੁਤ ਚੰਗਾ ਲੱਗਦਾ, ਲੇਕਿਨ ਇੱਕ ਵਕਤ ਆਏਗਾ ਵਾਰ ਵਾਰ ਪਾਉਣ ਨਾਲ ਤੁਹਾਡਾ ਮਨ ਉਹ ਤੋਂ ਉਚਾਟ ਹੋ ਜਾਏਗਾ। ਜਿਹੜੀਆਂ ਚੀਜ਼ਾਂ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ, ਤੁਹਾਡੇ ਸ਼ਬਦਾਂ ਵਿੱਚ ਲਾਈ ਕਰਦੇ ਹੋ, ਇੱਕ ਨਾ ਇੱਕ ਦਿਨ ਮਨ ਤੁਹਾਡਾ ਅੱਕ ਜਾਂਦਾ ਉਹਨਾਂ ਤੋਂ। ਪਰ ਵਾਹਿਗੁਰੂ ਸ਼ਬਦ ਇੱਕ ਐਸਾ ਸ਼ਬਦ ਹੈ, ਸਤਿਗੁਰੂ ਮਹਾਰਾਜ ਦੀ ਬਾਣੀ ਇੱਕ ਐਸਾ ਸ਼ਬਦ ਹੈ ਜਿਹਨੂੰ ਜਿੰਨਾ ਜ਼ਿਆਦਾ ਪੜੋਗੇ ਓਨਾ ਇਹਦੇ ਵਿੱਚੋਂ ਜ਼ਿਆਦਾ ਆਨੰਦ ਆਏਗਾ। ਵਾਰ ਵਾਰ ਕਰਨ ਨਾਲ, ਵਾਰ ਵਾਰ ਕਹਿਣ ਨਾਲ ਓਨਾ ਜ਼ਿਆਦਾ ਆਨੰਦ ਆਏਗਾ। ਜਦੋਂ ਪਹਿਲੀ ਵਾਰ ਨਿਤਨੇਮ ਕਰੋਗੇ ਓਨਾ ਆਨੰਦ ਨਹੀਂ ਆਏਗਾ, ਮਨ ਨਹੀਂ ਟਿਕੇਗਾ। ਜਦੋਂ ਵਾਰ ਵਾਰ ਬਾਣੀ ਪੜੋਗੇ ਤਾਂ ਬਾਣੀ ਪੜਨ ਨਾਲ ਬਹੁਤ ਸਾਰਾ ਆਨੰਦ ਪ੍ਰਾਪਤ ਹੋਵੇਗਾ। ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹਾਂ, ਪਹਿਲੇ ਦਿਨਾਂ ਵਿੱਚ ਓਨਾ ਆਨੰਦ ਨਹੀਂ ਆਉਂਦਾ, ਪਰ ਹੌਲੀ ਹੌਲੀ ਜਦੋਂ ਬੰਦਾ ਅਭਿਆਸੀ ਹੋ ਜਾਂਦਾ, ਨਾਮ ਜਪਦਾ ਜਾਂਦਾ, ਵਾਹਿਗੁਰੂ ਸ਼ਬਦ ਕਹਿੰਦਾ ਜਾਂਦਾ, ਫਿਰ ਉਹਨੂੰ ਵਾਹਿਗੁਰੂ ਕਹਿਣ ਨਾਲ ਆਨੰਦ ਆਉਂਦਾ। ਜਿਸ ਦਿਨ ਉਹ ਤੋਂ ਨਹੀਂ ਕਿਹਾ ਜਾਂਦਾ, ਉਸ ਦਿਨ ਉਹ ਉਦਾਸ ਰਹਿੰਦਾ, ਉਹਦਾ ਮਨ ਨਹੀਂ ਲੱਗਦਾ, ਉਹਨੂੰ ਜਾਪਦਾ ਮੇਰਾ ਕੁਝ ਗੁਆਚਿਆ ਹੋਇਆ ਹੈ। ਅਤੇ ਆਓ ਫਿਰ ਆਨੰਦ ਪ੍ਰਾਪਤ ਕਰੀਏ। ਆਪ ਸਵੇਰ ਤੋਂ ਲੈ ਕੇ ਜਿੰਨੀਆਂ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ, ਜ਼ਰੂਰ ਵਾਹਿਗੁਰੂ ਸ਼ਬਦ ਕਈ ਵਾਰ ਤੁਸੀਂ ਆਪਣੀ ਆਵਾਜ਼ ਵਿੱਚੋਂ ਆਖਿਆ ਹੋਵੇਗਾ, ਜ਼ਬਾਨ ਵਿੱਚੋਂ ਆਖਿਆ ਹੋਵੇਗਾ। ਆਓ ਫਿਰ ਦੋ ਵਾਰੀ ਹੋਰ ਸ਼ਬਦ ਵਾਹਿਗੁਰੂ ਸ਼ਬਦ ਆਪਣੀ ਜ਼ਬਾਨ ਵਿੱਚੋਂ ਆਖੀਏ, ਤਾਂ ਕਿ ਸਾਡਾ ਹੋਰ ਜਾਪ ਹੋ ਜਾਏ, ਹੋਰ ਸਿਮਰਨ ਹੋ ਜਾਏ ਅਤੇ ਸਾਨੂੰ ਹੋਰ ਆਨੰਦ ਪ੍ਰਾਪਤ ਹੋ ਜਾਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਵਿਚਾਰ ਕਰਦੇ ਕਰਦੇ ਆਪਾਂ ਇੱਥੇ ਪਹੁੰਚੇ ਸੀ, ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਇਹ ਬਚਨ ਆਧਾਰ ਬਣਾ ਕੇ ਆਪਾਂ ਪ੍ਰਕਰਨ ਕਹਿਣਾ ਆਰੰਭ ਕੀਤਾ ਸੀ। ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ। ਧਰਮ ਦੀ ਦੁਨੀਆਂ ਵਿੱਚ ਈਰਖਾ, ਦੁਐਸ਼, ਸਾੜਾ, ਕੀਨਾ ਇਹ ਕਿਤੇ ਵੀ ਨਹੀਂ। ਗੁਰੂ ਕਿਰਪਾ ਕਰੇ, ਜੇ ਧਰਮ ਦੀ ਦੁਨੀਆਂ ਵਿੱਚ ਆਏ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਏ ਹਾਂ, ਸ਼ਬਦ ਤੋਂ ਸੇਧ ਲੈ ਕੇ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਨੂੰ ਸਮਝਣਾ ਬਹੁਤ ਚੰਗਾ, ਬਹੁਤ ਜ਼ਰੂਰੀ ਹੈ। ਵਿਚਾਰ ਕਰਦੇ ਕਰਦੇ ਇੱਥੇ ਪਹੁੰਚੇ ਸਾਂ ਕਿ ਇੱਕ ਮੁਸਲਮਾਨ ਮਲਾਹ ਜੀ ਦਾ ਨਾਂ ਸੈਦਾ ਮਲਾਹ ਹੈ, ਇਤਿਹਾਸ ਉਹਨੂੰ ਰੁਕਨਦੀਨ ਵੀ ਆਖਿਆ, ਸਰਸਾ ਦੀ ਥਾਂ 'ਤੇ ਸਤਲੁਜ ਦੇ ਉੱਤੇ ਆਪਣਾ ਬੇੜਾ ਲੈ ਕੇ ਬੈਠਾ ਹੈ, ਬੇੜੀ ਲੈ ਕੇ ਬੈਠਾ ਹੈ, ਕਿਸ਼ਤੀ ਲੈ ਕੇ ਬੈਠਾ ਹੈ। ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕਰ ਰਿਹਾ, ਮੈਂ ਆਪਣੀ ਜ਼ਬਾਨ ਵਿੱਚੋਂ ਸਰਸਾ ਸ਼ਬਦ ਵਰਤ ਕੇ ਆਇਆ। ਪਰਸੋਂ ਵੀ ਇਹ ਗੱਲ ਮੈਂ ਆਪਣਾ ਸਾਂਝੀ ਕੀਤੀ ਸੀ, ਕਿਉਂਕਿ ਜਦੋਂ ਮੈਂ ਛੋਟਾ ਸਾਂ ਅਤੇ ਉਦੋਂ ਅਸੀਂ ਕਹਾਣੀ ਜਿਹੜੀ ਪੜ੍ਹਦੇ ਸਾਂ, ਉਹ ਸਰਸਾ ਨਦੀ ਵਿੱਚ ਬੇੜੀ ਦੀ ਕਹਾਣੀ ਪੜ੍ਹਦੇ ਸਾਂ। ਇਹ ਤਾਂ 5-6 ਸਾਲ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਮੈਨੂੰ ਇੱਕ ਸੱਜਣ ਮਿਲਿਆ, ਉਹ ਕਹਿਣ ਲੱਗਾ, ਗਿਆਨੀ ਜੀ ਇਤਿਹਾਸ ਨੇ ਜੋ ਕੁਝ ਮਰਜ਼ੀ ਲਿਖ ਦਿੱਤਾ, ਕਿਉਂਕਿ ਇਤਿਹਾਸ ਵਿੱਚ ਬਹੁਤ ਕੁਝ ਐਸਾ ਲਿਖਿਆ ਜਿਹੜਾ ਅੱਜ ਦੇ ਸਮੇਂ ਮੁਤਾਬਕ ਸਾਨੂੰ ਠੀਕ ਨਹੀਂ ਲੱਗਦਾ। ਅਤੇ ਉਹ ਸੱਜਣ ਦੀ ਦਲੀਲ ਬੜੀ ਵਧੀਆ ਲੱਗੀ। ਉਹ ਕਹਿੰਦਾ, ਗਿਆਨੀ ਜੀ ਬੇੜੀ ਕੇਵਲ ਉੱਥੇ ਲੱਗਦੀ ਹੈ ਜਿੱਥੇ ਪਾਣੀ ਡੂੰਘਾ ਹੋਵੇ, ਜਿੱਥੇ ਪਾਣੀ ਪੇਤਲਾ ਹੋਵੇ ਉੱਥੇ ਬੇੜੀ ਨਹੀਂ ਚੱਲਦੀ। ਬੇੜੀ ਚੱਲਣ ਵਾਸਤੇ, ਕਿਸ਼ਤੀ ਚੱਲਣ ਵਾਸਤੇ ਡੂੰਘੇ ਪਾਣੀ ਦੀ ਲੋੜ ਹੈ। ਅਤੇ ਘਟਨਾ ਜਿਹੜੀ ਸੈਦੇ ਮਲਾਹ ਨਾਲ ਵਾਪਰੀ, ਇਹ ਸਰਸਾ ਨਦੀ 'ਤੇ ਨਹੀਂ ਵਾਪਰੀ, ਇਹ ਸਤਲੁਜ ਦਰਿਆ 'ਤੇ ਵਾਪਰੀ ਹੈ। ਲੇਕਿਨ ਮੈਂ ਰਿਕਾਰਡਿੰਗ ਜਦੋਂ ਕਰਾਈ, ਮੈਂ ਪਰਸੋਂ ਵੀ ਇਹ ਗੱਲ ਆਖੀ ਸੀ, ਰਿਕਾਰਡਿੰਗ ਵਿੱਚ ਮੈਂ ਬੋਲਿਆ ਸ਼ਬਦ ਸਰਸਾ ਨਦੀ ਦੇ ਕਿਨਾਰੇ ਔਰ ਇੱਕ ਪੱਤਣ ਉੱਤੇ। ਲੇਕਿਨ ਬੰਦਾ ਆਪਣੇ ਵਿਚਾਰਾਂ ਨੂੰ ਸੋਧਦਾ ਰਹਿੰਦਾ, ਉਹਨੂੰ ਹੋਰ ਗਿਆਨ ਪ੍ਰਾਪਤ ਹੁੰਦਾ ਰਹਿੰਦਾ, ਅਤੇ ਹੌਲੀ ਹੌਲੀ ਉਹ ਪਰਪੱਕ ਹੁੰਦਾ, ਹਰ ਰੋਜ਼ ਨਵਾਂ ਗਿਆਨ ਪ੍ਰਾਪਤ ਕਰਦੇ। ਅਤੇ ਸੈਦਾ ਮਲਾਹ ਆਪਣੀ ਬੇੜੀ ਵਿੱਚ ਬੈਠਾ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕਰਦੇ। ਮਹਾਰਾਜ ਆਪਣੇ ਸਿੰਘਾਂ ਨੂੰ ਕਹਿੰਦੇ ਨੇ, ਚਲੋ ਚੱਲੀਏ, ਕੁਛ ਸਾਨੂੰ ਬੜੀ ਸ਼ਿੱਦਤ ਨਾਲ ਯਾਦ ਕਰਦੇ। ਮਹਾਰਾਜ ਪਹੁੰਚੇ, ਆਵਾਜ਼ ਮਾਰ ਕੇ ਕਹਿੰਦੇ ਨੇ, ਸੈਦਿਆ ਯਾਦ ਕੀਤਾ। ਸੈਦੇ ਨੇ ਅੱਖਾਂ ਖੋਲੀਆਂ, ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਦੀਦਾਰ ਕੀਤਾ, ਬੇੜੀ ਵਿੱਚ ਬੈਠ ਗਏ। ਹੁਣ ਸੈਦਾ ਮਲਾ ਬੇੜੀ ਨੂੰ ਦਰਿਆ ਦੇ ਵਿਚਕਾਰ ਲਈ ਫਿਰਦਾ, ਨਾ ਉੱਧਰਲੇ ਕਿਨਾਰੇ 'ਤੇ ਲੈ ਕੇ ਜਾਂਦਾ, ਨਾ ਉੱਧਰਲੇ ਕਿਨਾਰੇ 'ਤੇ ਲੈ ਕੇ ਜਾਂਦਾ। ਸਿੱਖਾਂ ਨੇ ਵੇਖਿਆ ਸ਼ਾਇਦ ਇਹਦੀਆਂ ਬਾਹਾਂ ਦੀ ਤਾਕਤ ਮੁੱਕ ਗਈ, ਨਾ ਬੇੜੀ ਨੂੰ ਉਰਲੇ ਕਿਨਾਰੇ 'ਤੇ ਲਾਉਂਦਾ, ਨਾ ਪਰਲੇ ਕਿਨਾਰੇ 'ਤੇ ਲੈ ਕੇ ਜਾਂਦਾ, ਵਿਚਕਾਰ ਵਿਚਕਾਰ ਬੇੜੀ ਲਈ ਫਿਰਦਾ। ਸ਼ਾਇਦ ਇਹਦੀਆਂ ਬਾਹਾਂ ਨੇ ਜਵਾਬ ਦੇ ਦਿੱਤਾ, ਇਹ ਤੋਂ ਚੱਪੂ ਨਹੀਂ ਚੱਲਦੇ, ਇਸ ਕਰਕੇ ਬੇੜੀ ਕਿਸੇ ਕਿਨਾਰੇ 'ਤੇ ਨਹੀਂ ਲੱਗਦੀ। ਮਹਾਰਾਜ ਨੂੰ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਖਲੋਤੇ ਜਿਹੜੇ ਸਿੰਘ ਸਨ, ਉਹਨਾਂ ਨੇ ਆਖਿਆ, ਪਾਤਸ਼ਾਹ ਇਹ ਸੈਦੇ ਨੂੰ ਆਖੋ ਬੇੜੀ ਕਿਸੇ ਕਿਨਾਰੇ ਲਾ ਦੇਵੇ, ਜੇ ਇਹਦੀਆਂ ਬਾਹਾਂ ਕੋਲੋਂ ਚੱਪੂ ਨਹੀਂ ਚੱਲਦਾ, ਸਾਨੂੰ ਆਖੇ, ਅਸੀਂ ਚੱਪੂ ਚਲਾ ਕੇ ਬੇੜੀ ਨੂੰ ਕਿਨਾਰੇ 'ਤੇ ਲੈ ਜਾਂਦੇ ਹਾਂ। ਮਹਾਰਾਜ ਕਹਿੰਦੇ ਨੇ, ਸੈਦਿਆ ਤੂੰ ਬੇੜੀ ਨੂੰ ਕਿਨਾਰੇ 'ਤੇ ਕਿਉਂ ਨਹੀਂ ਲਾਉਂਦਾ, ਨਾ ਉਰਲੇ ਬੰਨੇ ਲੈ ਕੇ ਜਾਂਦਾ, ਨਾ ਪਰਲੇ ਬੰਨੇ ਲੈ ਕੇ ਜਾਂਦਾ, ਵਿਚਕਾਰ ਦਰਿਆ ਦੀ ਬੇੜੀ ਲਈ ਫਿਰਦੇ। ਅਤੇ ਸੈਦੇ ਮਲਾਹ ਨੇ ਜਿਹੜਾ ਜਵਾਬ ਦਿੱਤਾ, ਉਹ ਮੁਹੱਬਤ ਦੀ ਦੁਨੀਆਂ ਦਾ, ਪਿਆਰ ਦੀ ਦੁਨੀਆਂ ਦਾ, ਧਰਮ ਦੀ ਦੁਨੀਆਂ ਦਾ, ਰੱਬ ਦੀ ਦੁਨੀਆਂ ਦਾ, ਇਉਂ ਕਹਿ ਦਈਏ ਕਿ ਸਿਖਰ ਅਤੇ ਅੰਤ ਹੋਇਆ। ਕਹਿਣ ਲੱਗਾ, ਮਹਾਰਾਜ ਮੈਂ ਜਾਣ ਬੁੱਝ ਕੇ ਬੇੜੀ ਕਿਨਾਰੇ 'ਤੇ ਨਹੀਂ ਲਾਉਂਦਾ, ਮੈਂ ਜਾਣ ਬੁੱਝ ਕੇ ਨਹੀਂ ਕਿਨਾਰੇ 'ਤੇ ਲਾਉਂਦਾ। ਇਹ ਨਹੀਂ ਮੈਂ ਲਾ ਸਕਦਾ ਕਿਨਾਰੇ 'ਤੇ, ਹਰ ਰੋਜ਼ ਬੇੜੀ ਨੂੰ ਕਿਨਾਰਿਆਂ 'ਤੇ ਲਾਉਣਾ, ਪਰ ਅੱਜ ਮੈਂ ਜਾਣ ਕੇ ਨਹੀਂ ਲਾ ਰਿਹਾ। ਪਾਤਸ਼ਾਹ ਅਤੇ ਸਿੱਖਾਂ ਨੇ ਇੱਕਦਮ ਵੇਖਿਆ, ਕਿਉਂ? ਕਹਿੰਦਾ ਮਹਾਰਾਜ ਤੁਸੀਂ ਆਏ, ਮੈਂ ਤੁਹਾਨੂੰ ਯਾਦ ਕਰ ਦੱਸਾਂ, ਤੁਹਾਡੇ ਚਰਨਾਂ ਵਿੱਚ ਖਲੋਣ ਦਾ ਬੈਠਣ ਦਾ ਮੌਕਾ ਮਿਲਿਆ, ਜਦੋਂ ਮੈਂ ਬੇੜੀ ਕਿਨਾਰੇ 'ਤੇ ਲਾ ਦਿੱਤੀ, ਤੁਸੀਂ ਬੇੜੀ ਵਿੱਚੋਂ ਉੱਤਰ ਜਾਓਗੇ ਅਤੇ ਮੇਰਾ ਵਸਿਆ ਹੋਇਆ ਸੰਸਾਰ ਉੱਜੜ ਜਾਏਗਾ। ਮੈਂ ਨਹੀਂ ਚਾਹੁੰਦਾ ਕਿ ਮੇਰੀ ਵਸੀ ਦੁਨੀਆ ਉੱਜੜ ਜਾਏ। ਕੌਣ ਬੰਦਾ ਹੈ ਜਿਹੜਾ ਆਪਣੇ ਹੱਥੀਂ ਆਪ ਉੱਜੜ ਜਾਏ? ਮਹਾਰਾਜ ਇਸ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਖਲੋ ਕੇ ਸੇਵਾ ਕਰਨਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਥੋਂ ਪਰੇ ਚਲੇ ਜਾਓ। ਹੁਣ ਸਹਿਜੇ ਮਲਾ ਦੀ ਭਾਵਨਾ ਨੂੰ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਸਮਝ ਲਿਆ ਕਿ ਉਹਦੇ ਹਿਰਦੇ ਵਿੱਚ ਪਿਆਰ ਹੈ। ਅਤੇ ਸਤਿਗੁਰੂ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਮੁਖਾਤਬ ਹੋ ਕੇ ਕਹਿੰਦੇ ਨੇ, ਸਹਿਦਿਆ ਤੇਰੀ ਸੇਵਾ ਪ੍ਰਵਾਨ ਹੋ ਗਈ, ਲਾ ਦੇ ਬੇੜੀ ਨੂੰ ਕਿਨਾਰੇ 'ਤੇ। ਅਤੇ ਸਹਿਦੇ ਮਲਾ ਨੂੰ ਮੇਰੇ ਕਲਗੀ ਵਾਲੇ ਪਾਤਸ਼ਾਹ ਜਿਵੇਂ ਬਚਨ ਕਰਨ ਲੱਗੇ ਨੇ, ਉਹ ਕਹਾਣੀ ਮੇਰੇ ਸਾਥੀ ਆਪ ਦੇ ਸਾਹਮਣੇ ਇਹੋ ਕਰ।
ਫਿਰ ਦਸਮੇਸ਼ ਨੇ ਹੋ ਆਖਿਆ, ਫਿਰ ਦਸਮੇਸ਼ ਨੇ ਮਨ ਕਿਹਾ, ਕਹਿੰਦੇ ਬੇੜੀ ਇਸ ਦਰਿਆ ਦੇ, ਇਸ ਦਰਿਆ ਦੇ ਕਿਸੇ ਕਿਨਾਰੇ ਲਾ, ਕਹਿੰਦੇ ਤੂੰ ਭੇਤੀ ਹੈ ਵੇਖ ਲੈ। ਹੋ ਤੂੰ ਭੇਤੀ ਹੈ ਵੇਖ ਲੈ, ਕੌਣ ਹਵਾ, ਕਹਿੰਦੇ ਜੋ ਬੈਠਾ ਸੀ ਸੋਚਦਾ। ਬੈਠਾ ਸੀ ਸੋਚਦਾ ਪੂਰਾ ਹੋ ਗਿਆ ਚਾਹ, ਕਹਿੰਦੇ ਖਿੱਚਿਆ ਤੇਰੇ ਸਿਦਕ ਨੇ। ਤੇਰੇ ਸਿਦਕ ਨੇ ਪੈਰ ਜ਼ੰਜੀਰਾਂ ਪਾ, ਕਹਿੰਦੇ ਨਾ ਕਰ ਬਹੁਤੀ ਦੇਰ ਤੂੰ। ਕਰ ਬਹੁਤੀ ਦੇ ਤੂੰ ਨਾ ਹੀ ਵਕਤ ਗਵਾਹ ਕਹਿੰਦੇ ਹੁਣ ਤਾਂ ਸਾਡੇ ਜਾਣਦਾ ਹੁਣ ਤਾਂ ਸਾਡੇ ਜਾਣਦਾ ਸਮਾਂ ਗਿਆ ਹੈ ਆ ਕਹਿੰਦੇ ਅਮਰ ਭਮੱਦੀ ਹੋ ਗਿਆ ਮੱਧੀ ਹੋ ਗਿਆ ਪੂਰੀ ਹੋ ਗਈ ਚਾਹ ਕਹਿੰਦੇ ਪੂਰੀ ਹੋ ਗਈ ਚਾਹ
ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ ਸਹਿਜਿਆ ਹੁਣ ਬੇੜੀ ਨੂੰ ਕਿਨਾਰੇ 'ਤੇ ਲਾ ਦੇ ਸਮਾਂ ਆਪਣੀ ਮੰਜ਼ਿਲ ਵੱਲੋਂ ਬਹੁਤ ਤੇਜ਼ੀ ਨਾਲ ਜਾਂਦਾ ਹੁਣ ਉਹ ਸਹਿਜਾ ਵਾਲਾ ਇੱਕ ਮੁਸਲਮਾਨ ਹੈ ਲੇਕਿਨ ਉਹਦੇ ਮਨ ਵਿੱਚ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਕਿੰਨਾ ਪਿਆਰ ਅਤੇ ਕਲਗੀ ਵਾਲੇ ਪਾਤਸ਼ਾਹ ਤੋਂ ਕਿੱਦਾਂ ਖੁਦਾ ਦਾ ਦੀਦਾਰ ਕਰ ਰਿਹਾ ਅੱਲਾਹ ਪਾਕ ਦਾ ਦੀਦਾਰ ਕਰ ਰਿਹਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਕਿੰਨਾ ਆਪਾਸ਼ਕ ਹੈ ਇੱਕ ਮੁਸਲਮਾਨ ਇਸ ਕਹਾਣੀ ਨੂੰ ਸਮਝਣਾ ਹਰ ਬੰਦੇ ਦੇ ਵਾਸੀ ਗੱਲ ਹੈ ਜਿਸ ਬੰਦੇ ਨੇ ਰੱਬ ਦੀ ਦੁਨੀਆਂ ਦਾ ਆਨੰਦ ਮਾਣਿਆ ਉਹਨੂੰ ਪਤਾ ਕਿ ਰੱਬ ਦੀ ਦੁਨੀਆਂ ਦਾ ਆਨੰਦ ਕੀ ਹੁੰਦਾ ਆਪਣੇ ਗੁਰੂ ਦੇ ਦੀਦਾਰ ਦਾ ਆਨੰਦ ਕੀ ਹੁੰਦਾ ਦੇਖੋ ਦੇਖੀ ਕਿਤੇ ਚਲੇ ਜਾਣਾ ਜਿੱਥੇ ਲੋਕ ਸਿਰ ਝੁਕਾਉਂਦੇ ਨੇ ਉਹਦੇ ਥਾਂ 'ਤੇ ਸਿਰ ਝੁਕਾ ਦੇਣਾ ਆਪਣੇ ਆਪ ਵਿੱਚ ਲੋਕਾਂ ਦੀ ਨਜ਼ਰ ਵਿੱਚ ਐਸਾ ਹੋ ਸਕਦਾ ਕਿ ਬੰਦਾ ਰੱਬ ਨੂੰ ਜਾਣਦੇ ਅਤੇ ਰੱਬ ਦੀ ਦੁਨੀਆਂ ਦਾ ਰਾਹੀ ਹੈ ਪਰ ਹਿਰਦੇ ਨਾਲ ਮੱਥਾ ਟੇਕਣਾ ਆਪਣੇ ਹਿਰਦੇ ਨਾਲ ਉਸ ਪਰਮਾਤਮਾ ਦਾ ਦੀਦਾਰ ਕਰਨਾ ਇਹ ਅੱਖਾਂ ਨਾਲ ਦੀਦਾਰ ਕਰ ਲੈਣਾ ਵੱਖਰੀ ਗੱਲ ਹੈ ਇੱਕ ਅੱਖਾਂ ਹੁੰਦੀਆਂ ਨੇ ਮਨ ਦੀਆਂ ਅੱਖਾਂ ਮਨ ਦੀਆਂ ਅੱਖਾਂ ਨਾਲ ਪਰਮਾਤਮਾ ਦਿਸਦੇ ਉਹਦਾ ਵਜੂਰ ਕਿਉਂਕਿ ਨਿਰੰਕਾਰ ਹੈ ਉਹਦਾ ਨਾਂ ਬਾਣੀ ਨੇ ਨਿਰੰਕਾਰ ਆਖਿਆ ਅਤੇ ਜੇ ਰੱਬ ਕਿਸੇ ਨੇ ਵੇਖਣਾ ਯਾਦ ਰੱਖਿਓ ਉਹ ਮਨ ਦੀਆਂ ਅੱਖਾਂ ਨਾਲ ਦੇਖਿਆ ਮਨ ਦੀਆਂ ਅੱਖਾਂ ਦਾ ਹਰ ਬੰਦੇ ਨੂੰ ਪਤਾ ਨਹੀਂ ਕਿ ਮਨ ਕੀ ਹੈ ਅਤੇ ਗੁਰਬਾਣੀ ਨੇ ਜ਼ਿਆਦਾ ਸਿਧਾਂਤ ਹੈ ਜਿਹੜਾ ਜ਼ੋਰ ਉਹ ਮਨ ਦੀ ਅਵਸਥਾ 'ਤੇ ਦਿੱਤਾ ਅੰਤਸ਼ਕਰਨ ਦੀ ਕਹਾਣੀ ਮਹਾਰਾਜ ਨੇ ਬਾਰ ਬਾਰ ਬਾਣੀ ਵਿੱਚ ਅੰਕਿਤ ਕੀਤੀ ਹੈ ਬਾਰ ਬਾਰ ਮਨੁੱਖ ਨੂੰ ਮਨ ਦੀ ਵਿਧੀ ਰਾਹੀਂ ਸਮਝਾਇਆ ਹੁਣ ਮਨ ਮੇਰੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੁੜਿਆ ਹੋਇਆ ਅਤੇ ਸਤਿਗੁਰੂ ਮਹਾਰਾਜ ਦਾ ਬਚਨ ਸੁਣਦੇ ਮਹਾਰਾਜ ਕਹਿੰਦੇ ਨੇ ਸਹਿਦਿਆ ਬੇੜੀ ਨੂੰ ਕਿਨਾਰੇ 'ਤੇ ਲਾ ਦੇ ਸਾਡੇ ਜਾਣ ਦਾ ਵਕਤ ਹੋ ਗਿਆ ਤੂੰ ਯਾਦ ਕੀਤਾ ਆ ਗਏ ਹਾਂ ਅਤੇ ਹੁਣ ਬੇੜੀ ਨੂੰ ਕਿਨਾਰੇ 'ਤੇ ਲਾ ਦੇ ਹੁਣ ਸਹਿਦਿਆ ਮਿਲਾ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਬਚਨ ਸੁਣਿਆ ਅਤੇ ਬੇੜੀ ਨੂੰ ਕਿਨਾਰੇ 'ਤੇ ਲੈ ਗਿਆ ਚੱਪੂ ਲਾ ਕੇ ਪਹਿਲਾਂ ਵਿਚਕਾਰ ਲੈ ਕੇ ਫਿਰਦਾ ਸੀ ਨਾ ਬੇੜੀ ਨੂੰ ਉਰਲੇ ਬੰਨੇ ਨਾ ਪਰਲੇ ਬੰਨੇ ਲੈ ਕੇ ਜਾਂਦਾ ਸੀ ਹੁਣ ਵਿਚਕਾਰ ਲੈ ਕੇ ਫਿਰਦਾ ਆਪਣੀ ਉਸ ਬੇੜੀ ਨੂੰ ਕਿਨਾਰੇ 'ਚ ਲੈ ਗਿਆ ਮਹਾਰਾਜ ਆਪ ਉਤਰੇ ਅਤੇ ਸਤਿਗੁਰੂ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਇਸ਼ਾਰਾ ਕੀਤਾ ਸਾਰੇ ਬੇੜੀ ਵਿੱਚੋਂ ਉਤਰ ਗਏ ਹੁਣ ਵੇਖੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘ ਨੂੰ ਇਸ਼ਾਰਾ ਕਰਦੇ ਨੇ ਕਿ ਇਹ ਸੈਦੇ ਮਲਾਹ ਨੇ ਕਿਉਂਕਿ ਸਾਨੂੰ ਸੈਰ ਕਰਾਈਏ ਦਰਿਆ ਦੀ ਇਹਦੀ ਬੇੜੀ ਵਿੱਚ ਅਸੀਂ ਬੈਠੇ ਰਹੇ ਹਾਂ ਲਿਆ ਇਹਨੂੰ ਕੁਝ ਬਖਸ਼ਿਸ਼ ਕਰ ਦੇਈਏ ਇਤਿਹਾਸ ਕਹਿੰਦੇ ਜਿਹੋ ਜਿਹਾ ਮੈਂ ਪੜ੍ਹਿਆ ਆਪ ਨੇ ਵੀ ਪੜ੍ਹਿਆ ਹੋਵੇਗਾ ਕਿਉਂਕਿ ਧਰਮ ਦੀ ਦੁਨੀਆਂ ਵਿੱਚ ਇਤਿਹਾਸ ਬੜਾ ਮਹੱਤਵ ਰੱਖਦੇ ਮਹਾਰਾਜ ਇਤਿਹਾਸ ਕਹਿੰਦਾ ਕਿ ਮਹਾਰਾਜ ਨੇ ਮੋਹਰਾਂ ਦਿੱਤੀਆਂ ਮੁੱਠ ਭਰ ਕੇ ਲੈ ਸਹਿਦਿਆ ਤੂੰ ਸਾਨੂੰ ਦਰਿਆ ਸਤਲੁਜ ਦੀ ਸੈਰ ਕਰਾਈ ਲੈ ਆ ਤੈਨੂੰ ਇਹਦੇ ਵਿੱਚ ਇਵਜ ਵਿੱਚ ਮੋਹਰਾਂ ਦਿੱਤੀਆਂ ਜਾਂਦੀਆਂ ਨੇ ਕਰ ਪੱਲਾ ਕਰ ਝੋਲੀ ਤੈਨੂੰ ਮੋਹਰਾਂ ਦੇਈਏ ਉਹ ਬੰਦਾ ਜਿਹੜਾ 6 ਮਹੀਨੇ ਕੇਵਲ ਅਤੇ ਕੇਵਲ ਦਾਣਿਆਂ ਨੂੰ ਉਡੀਕਦਾ ਮੈਨੂੰ 6 ਮਹੀਨੇ ਬਾਅਦ ਦਾਣੇ ਮਿਲਣਗੇ ਉਹਨਾਂ ਦਾਣਿਆਂ ਦੀ ਰੋਟੀ ਮੇਰੇ ਬੱਚੇ ਖਾਣਗੇ ਗਰੀਬੀ ਹੈ ਨਾ ਗਰੀਬੀ ਆਪਣੇ ਆਪ ਵਿੱਚ ਇੱਕ ਸਰਾਪ ਹੁੰਦੀ ਹੈ ਰੱਬ ਕਿਸੇ ਨੂੰ ਗਰੀਬੀ ਨਾ ਦੇਵੇ ਪਰ ਕਈ ਵਾਰੀ ਹਿਰਦੇ ਦੀ ਗਰੀਬੀ ਹੈ ਜਿਹੜੀ ਮਨ ਦੀ ਅਵਸਥਾ ਨਾਲ ਜੁੜੀ ਹੋਈ ਕਹਾਣੀ ਹੈ ਜਦੋਂ ਮਨੁੱਖ ਕੋਲ ਬਹੁਤ ਜ਼ਿਆਦਾ ਮਾਇਆ ਆ ਜਾਏ ਅਤੇ ਕਈ ਵਾਰੀ ਐਸਾ ਮੰਨਣਾ ਪੈਂਦਾ ਅਤੇ ਇਹ ਗੱਲ ਨੂੰ ਸਮਝਣਾ ਪੈਂਦਾ ਕਿ ਉਹ ਮਨੁੱਖ ਉਹਨਾਂ ਜ਼ਿਆਦਾ ਲਾਲਚੀ ਹੋ ਜਾਂਦਾ ਲੇਕਿਨ ਜੇ ਮਨ ਦਾ ਟਕਾ ਕਦੇ ਵੇਖਣਾ ਹੋਵੇ ਮਨ ਨਾਲ ਜੋੜ ਕੇ ਇਸ ਗੱਲ ਨੂੰ ਵੇਖਣਾ ਹੋਵੇ ਜਿਹੜੇ ਬੰਦੇ ਕੋਲ ਵਧੀਆ ਗੁਜ਼ਾਰਾ ਚੱਲਦਾ ਲੋੜ ਜੋਗੇ ਪੈਸੇ ਆਈ ਵੀ ਜਾਂਦੇ ਨੇ ਖਰਚੇ ਵੀ ਜਾਂਦੇ ਨੇ ਉਹ ਬੰਦਾ ਜ਼ਿੰਦਗੀ ਵਿੱਚ ਜ਼ਿੰਦਗੀ ਨੂੰ ਆਪਣੇ ਲਾਹੇ ਨਾਲ ਜੋੜ ਕੇ ਉਸ ਪਰਮਾਤਮਾ ਦੀ ਬੰਦਗੀ ਪਰਮਾਤਮਾ ਦਾ ਨਾਮ ਜ਼ਿਆਦਾ ਜਪਦਾ ਬੰਦਗੀ ਜ਼ਿਆਦਾ ਕਰਦਾ ਅਤੇ ਜਦੋਂ ਮਨੁੱਖ ਦੇ ਬ੍ਰੇਨ ਵਿੱਚ ਯਾਦ ਰੱਖਿਓ ਮਾਇਆ ਹੈ ਜਿਹੜੀ ਇਹ ਮਨੁੱਖ ਦੀ ਜੇਬ ਵਿੱਚ ਹੋਵੇ ਬਹੁਤ ਚੰਗੀ ਹੈ ਹੋਣੀ ਚਾਹੀਦੀ ਹਰ ਮਨੁੱਖ ਦੀ ਜੇਬ ਵਿੱਚ ਪਰ ਜਦੋਂ ਇਹ ਮਾਇਆ ਬ੍ਰੇਨ ਵਿੱਚ ਆ ਜਾਏ ਦਿਮਾਗ ਵਿੱਚ ਆ ਜਾਏ ਅਤੇ ਮੇਰੇ ਵਿਚਾਰਾਂ ਨਾਲ ਤੁਸੀਂ ਸਹਿਮਤ ਹੋ ਜਾਓਗੇ ਜਿਹੜੇ ਬਹੁਤ ਜ਼ਿਆਦਾ ਅਮੀਰ ਬੰਦੇ ਨੇ ਨਾ ਕੁਝ ਤੋਂ ਉਹਨਾਂ ਵਿੱਚੋਂ ਦਿਆਲੂ ਹੋ ਜਾਂਦੇ ਨੇ, ਬਹੁਤ ਵੱਡਾ ਦਾਨ ਸੇਵਾ ਵਾਸਤੇ ਉਹਦੇ ਵਿੱਚੋਂ ਹਿੱਸਾ ਕਰਦੇ ਨੇ, ਦਸਵੰਧ ਕਰਦੇ ਨੇ, ਅਤੇ ਕਈ ਵਾਰੀ ਬੰਦਾ ਇੰਨਾ ਲਾਲਚੀ ਹੋ ਜਾਂਦਾ ਕਿ ਜਦੋਂ ਮੱਥਾ ਟੇਕਣ ਵਾਸਤੇ ਆਉਂਦਾ ਸਭ ਤੋਂ ਛੋਟਾ ਸਿੱਕਾ ਆਪਣੀ ਜੇਬ ਵਿੱਚੋਂ ਲੱਗਦਾ, ਵੀ ਸਭ ਤੋਂ ਛੋਟਾ ਸਿੱਕਾ ਕੀ ਹੈ? ਇਹ ਮਨ ਦੀ ਅਵਸਥਾ ਹੈ। ਘਰ ਭਰਿਆ ਹੋਇਆ, ਜੇ ਗਰੀਬੀ ਨਾਲ ਗੱਲ ਨੂੰ ਸਮਝਣਾ ਹੋਵੇ, ਘਰ ਭਰਿਆ ਮੈਂ ਨਾਲ, ਲੇਕਿਨ ਹੁਕਮ ਨਹੀਂ। ਅਤੇ ਇੱਕ ਹੈ ਮਨ ਦੀ ਅਵਸਥਾ ਦੀ ਕਹਾਣੀ, ਮਨ ਦਾ ਟਿਕਾਅ ਹੈ। ਮੈਂ ਇੱਕ ਛੋਟਾ ਜਿਹਾ ਪ੍ਰਮਾਣ ਕਿ ਤੁਸੀਂ ਸੁਣਿਆ ਤੁਹਾਡੇ ਨਾਲ ਸਾਂਝਾ ਕਰਾਂ। ਕਹਿੰਦੇ ਨੇ ਪਰਮਾਤਮਾ ਨੇ ਆਪਣੇ ਇੱਕ ਦੂਤ ਨੂੰ ਭੇਜਿਆ ਕਿ ਜਾਓ ਪਤਾ ਕਰੋ, ਜੇ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਲੋੜ ਹੈ ਮੈਂ ਦੇ ਸਕਦਾ। ਅਤੇ ਉਸ ਦੂਤ ਨੇ ਆ ਕੇ ਗਰੀਬ ਦਾ ਬੂਹਾ ਖੜਕਾਇਆ, ਬੂਹਾ ਖੜਕਿਆ, ਉਹਨਾਂ ਨੇ ਬੂਹਾ ਖੋਲਿਆ ਅਤੇ ਕਹਿਣ ਲੱਗਾ ਵੀ ਦੱਸੋ ਕੀ ਚਾਹੁੰਦੇ ਹੋ, ਅੱਜ ਜੋ ਮੰਗੋਗੇ ਤੁਹਾਨੂੰ ਮਿਲ ਜਾਏਗਾ, ਮੈਂ ਰੱਬੀ ਦੂਤ ਹਾਂ, ਜੋ ਮੇਰੇ ਕੋਲੋਂ ਮੰਗੋਗੇ ਤੁਹਾਨੂੰ ਮਿਲ ਜਾਏਗਾ। ਅਤੇ ਉਹ ਗਰੀਬ ਬੰਦੇ ਨੇ ਆਪਣੀ ਘਰਵਾਲੀ ਨੂੰ ਆਖਿਆ, ਭਾਗਵਾਨ ਨੇ ਦੇਖ ਪੀਪੇ ਵਿੱਚ ਆਟਾ ਹੈ? ਉਹ ਕਹਿਣ ਲੱਗੀ ਹਾਂ ਆਟਾ ਹੈ। ਕਹਿਣ ਲੱਗਾ ਦਾਲ ਹੈ? ਉਹਨੇ ਆਖਿਆ ਹਾਂ, ਦੋ ਦਿਨ ਦਾ ਚੱਲ ਜਾਏਗਾ ਕੰਮ, ਦੋ ਦਿਨ ਜੋਗੀ ਦਾਲ ਵੀ ਪਈ ਹੈ ਅਤੇ ਦੋ ਦਿਨ ਜੋਗਾ ਆਟਾ ਵੀ ਪਿਆ। ਅਤੇ ਗਰੀਬ ਨੇ ਉਹ ਰੱਬੀ ਦੂਤ ਨੂੰ ਆਖਿਆ ਬਸ ਕੁਝ ਨਹੀਂ ਚਾਹੀਦਾ, ਦੋ ਦਿਨ ਜੋਗਾ ਆਟਾ ਵੀ ਹੈ ਅਤੇ ਦੋ ਦਿਨ ਜੋਗੀ ਦਾਲ ਵੀ ਹੈ, ਕੁਝ ਨਹੀਂ ਚਾਹੀਦਾ। ਹੁਣ ਅੱਗੇ ਤੁਰਿਆ ਰੱਬੀ ਦੂਤ, ਅਤੇ ਉਹਨੇ ਕਿਸੇ ਅਮੀਰ ਬੰਦੇ ਦਾ, ਬਹੁਤ ਸਰਮਾਏਦਾਰ, ਜਿਹਦੇ ਲਈ ਕੋਈ ਵੀ ਸ਼ਬਦ ਤੁਸੀਂ ਵਰਤ ਲਓ, ਉਹਦਾ ਬੂਹਾ ਖੜਕਾਇਆ। ਬੂਹਾ ਖੁੱਲ੍ਹਿਆ ਅਤੇ ਉਹਨੇ ਪੁੱਛਿਆ ਕਿਉਂ? ਕਹਿਣ ਲੱਗਾ ਮੈਂ ਰੱਬੀ ਦੂਤ ਹਾਂ, ਰੱਬ ਨੇ ਭੇਜਿਆ ਕੁਝ ਦੇਣ ਲਈ, ਦੱਸੋ ਕੀ ਚਾਹੀਦਾ, ਮੰਗੋ, ਕੀ ਮੰਗਦੇ ਹੋ? ਅੱਜ ਜੋ ਮੰਗੋ ਮਿਲ ਜਾਏਗਾ। ਅਤੇ ਕਹਿੰਦੇ ਨੇ ਘਰ ਦੇ ਮਾਲਕ ਨੇ, ਸੇਠ ਨੇ ਆਪਣੇ ਮੁਨੀਮ ਨੂੰ ਆਖਿਆ ਵੀ ਵੇਖ ਆਪਣੇ ਕੋਲ ਕਿੰਨਾ ਕੁ ਧਨ ਹੈ। ਉਹਨੇ ਲੇਖਾ ਜੋਖਾ ਕੀਤਾ, ਗੱਲ ਨੂੰ ਮੁਕਾਵਾਂ, ਉਹਨੇ ਲੇਖਾ ਜੋਖਾ ਕੀਤਾ ਅਤੇ ਆਪਣੇ ਮਾਲਕ ਨੂੰ ਦੱਸਿਆ, ਸੇਠ ਸਾਹਿਬ ਤੁਹਾਡੀਆਂ 6 ਪੁਸਤਾਂ ਬੈਠ ਕੇ ਖਾ ਸਕਦੀਆਂ ਨੇ, ਜੇ ਕੋਈ ਪੈਸਾ ਵੀ ਨਾ ਕਮਾਓ ਤਾਂ 6 ਪੁਸਤਾਂ ਬੈਠ ਕੇ ਖਾ ਸਕਦੀਆਂ ਨੇ, ਇੰਨਾ ਧਨ ਹੈ ਤੁਹਾਡੇ ਕੋਲ, ਇੰਨੀ ਮਾਇਆ ਤੁਹਾਡੇ। ਅਤੇ ਮੱਥੇ 'ਤੇ ਹੱਥ ਮਾਰ ਕੇ ਸੇਠ ਕਹਿੰਦਾ, ਹਾਏ ਹਾਏ, 7ਵੀਂ ਪੁਸਤ ਕੀ ਖਾਏਗੀ, 7ਵੀਂ ਪੀੜ੍ਹੀ ਕੀ ਖਾਏਗੀ? ਹੁਣ ਮਨ ਦੀ ਅਵਸਥਾ ਦੀ ਕਹਾਣੀ ਹੈ। ਇੱਕ ਕੋਲ 2 ਦਿਨ ਦਾ ਆਟਾ ਅਤੇ ਦਾਲ, ਉਹ ਕਹਿੰਦਾ ਕੁਝ ਨਹੀਂ ਚਾਹੀਦਾ। ਇੱਕ ਕੋਲ 6 ਪੀੜ੍ਹੀਆਂ ਜੋਗੀ ਮਾਇਆ, ਉਹ ਕਹਿੰਦਾ 7ਵੀਂ ਕੀ ਖਾਏਗੀ? ਬਸ ਮਨ ਦੀ ਅਵਸਥਾ ਹੈ। ਮੈਂ ਮਨ ਨੂੰ ਸਮਝਾਉਣ ਲੱਗਾ, ਮਨ ਦੀ ਕਹਾਣੀ ਹੈ ਸਾਰੀ ਧਰਮ ਦੀ ਦੁਨੀਆ ਵਿੱਚ। ਸਰੀਰ ਨੇ ਮਨ ਦੇ ਆਖੇ ਲੱਗਣਾ ਅਤੇ ਮਨ ਨੇ ਜਿੱਧਰ ਨੂੰ ਕਹਿਣਾ ਸਰੀਰ ਨੇ ਉੱਧਰ ਨੂੰ ਕਹਿਣਾ। ਮਨ ਜੇ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਸਰੀਰ ਆਪਣੇ ਆਪ ਚੱਲ ਕੇ ਗੁਰਦੁਆਰਾ ਸਾਹਿਬ ਆ ਜਾਏਗਾ। ਯਾਦ ਰੱਖਿਓ, ਮਨ ਇਹ ਸਰੀਰ ਦਾ ਇੱਕ ਡਰਾਈਵਰ ਹੈ, ਜਿੱਧਰ ਨੂੰ ਕਹਿੰਦੇ ਮਨ, ਮਨੁੱਖ ਉੱਧਰ ਨੂੰ ਜਾਂਦਾ। ਜਿੱਧਰ ਨੂੰ ਮਨ ਕਹੇ ਨਹੀਂ ਜਾਣਾ, ਜਿੰਨਾ ਮਰਜ਼ੀ ਯਤਨ ਕਰ ਲਓ, ਜਿੰਨੇ ਮਰਜ਼ੀ ਉਹਦੇ ਕੋਲ ਸਾਧਨ ਦੇ ਦਿਓ, ਨਹੀਂ ਜਾਏਗਾ ਜਿੰਨਾ ਚਿਰ ਉਹਦਾ ਮਨ ਨਹੀਂ ਆਖੇਗਾ। ਇਸੇ ਕਰਕੇ ਮਨ ਦੀ ਗੱਲ ਬਾਰ ਬਾਰ ਬਾਣੀ ਨੇ ਆਖੀ। ਹੁਣ ਮਨ ਦੀ ਅਵਸਥਾ ਦੀ ਕਹਾਣੀ ਮੈਂ ਤੁਹਾਡੇ ਨਾਲ ਸਪਸ਼ਟ ਕਰਨ ਲੱਗਾ। ਸਹਿਦਿਆ ਮਲਾ, ਉਹਦੇ ਸਾਹਮਣੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ, ਸਹਿਦਿਆ ਸਾਨੂੰ ਸੈਰ ਕਰਾਈਏ, ਮੋਹਰਾਂ ਲੈ ਲੈ। ਉਹ ਗਰੀਬ ਬੰਦਾ ਜਿਹਦੇ ਘਰ ਵਿੱਚ ਰੋਟੀ ਮਸਾਂ ਪੱਕਦੀ, ਲੇਕਿਨ ਸਬਰ ਹੈ, ਸੰਤੋਖ ਹੈ, ਮਨ ਦੀ ਇਕਾਗਰਤਾ ਹੈ ਅਤੇ ਰੱਬੀ ਭੈ ਅਤੇ ਭਾਉ ਵਿੱਚ ਰਹਿੰਦਾ। ਯਾਦ ਰੱਖਿਓ, ਜਿਹੜਾ ਬੰਦਾ ਰੱਬ ਦੇ ਭੈ ਅਤੇ ਭਾਉ ਵਿੱਚ ਰਹਿੰਦਾ, ਉਹਦੀ ਦੁਨੀਆ ਦਾ ਆਨੰਦ ਵੱਖਰਾ ਹੁੰਦਾ। ਉਹਦੀ ਦੁਨੀਆ ਆਪਣੀ ਦੁਨੀਆ ਹੁੰਦੀ ਹੈ, ਅਤੇ ਦੁਨੀਆ ਨੂੰ ਉਹ ਬੰਦਾ ਸਮਝ ਸਕਦਾ ਜਿਹੜਾ ਇਸ ਅਵਸਥਾ ਵਿੱਚ ਆਇਆ ਹੋਵੇ। ਨਾ ਕੋਈ ਅਮੀਰ ਸਮਝ ਸਕਦਾ, ਅਤੇ ਨਾ ਜਿਹਦਾ ਮਨ ਕਿਸੇ ਹੋਰ ਟਕਾ ਵਿੱਚ ਆ, ਉਹ ਗੱਲ ਨੂੰ ਸਮਝੇਗਾ ਨਹੀਂ। ਸਮਝੇਗਾ ਉਹ ਜਿਹਦਾ ਮਨ ਇਸ ਅਵਸਥਾ ਨਾਲ ਜੁੜਿਆ ਹੋਇਆ ਕਿ ਰੱਬ ਦੀ ਦੁਨੀਆ ਕੀ ਹੁੰਦੀ ਹੈ, ਪਿਆਰ ਦੀ ਦੁਨੀਆ, ਪਰਮਾਤਮਾ ਪ੍ਰਤੀ ਮੋਹ ਜਿਹੜਾ ਸਾਡੇ ਮਨ ਵਿੱਚ ਹੈ, ਸਤਿਕਾਰ, ਉਹ ਦੁਨੀਆ ਕੈਸੀ ਹੁੰਦੀ ਹੈ, ਕੀ ਕੋਈ ਬੰਦਾ ਉਹਨੂੰ ਸ਼ਬਦ ਰਾਹੀਂ ਕਹਿ ਸਕੇਗਾ? ਹੁਣ ਮੋਹਰਾਂ ਸੋਨੇ ਦੀਆਂ, ਜਿਸ ਬੰਦੇ ਨੇ ਕਦੇ ਵੇਖੀਆਂ ਨਹੀਂ, ਜਿਹੜਾ ਕੇਵਲ 6 ਮਹੀਨੇ ਤੋਂ ਬਾਅਦ ਦਾਣਿਆਂ ਦਾ ਮੂੰਹ ਵੇਖਦਾ, ਦਾਣੇ ਪਿਹਾ ਕੇ ਫਿਰ ਬੱਚਿਆਂ ਨੂੰ ਰੋਟੀ ਖਵਾਈ ਜਾਂਦੀ ਹੈ, ਉਹਨੂੰ ਮੋਹਰਾਂ ਦਿੱਤੀਆਂ ਜਾ ਰਹੀਆਂ ਨੇ। ਲੈ ਸਹਿਦਿਆ, ਤੂੰ ਸਾਨੂੰ ਸੈਰ ਕਰਾਈਏ, ਮੋਹਰਾਂ ਲੈ। ਹੁਣ ਸਹਿਦਾ ਮਲਾ ਜਿਹੜਾ ਆਪਣੇ ਬਚਨ ਕਹਿਣ ਲੱਗਾ, ਆਪਣੇ ਹਿਰਦੇ ਵਿੱਚੋਂ ਨਿਕਲਣੇ ਜਵਾਨ ਵਿੱਚ ਉਹਨੇ ਨਿਕਲ, ਸਹਿਦਾ ਮਲਾ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣਾ ਸਿਰ ਰੱਖਦਾ, ਸਿਰ ਝੁਕਾ ਕੇ ਮਹਾਰਾਜ ਦੇ ਚਰਨਾਂ 'ਤੇ ਜਦੋਂ ਉੱਠ ਕੇ ਖਲੋਂਦਾ, ਕਹਿੰਦਾ ਪਾਤਸ਼ਾਹ ਤੁਸੀਂ ਵੀ ਤਾਂ ਮੇਰੇ ਵਰਗੇ ਮਲਾਹ ਹੋ। ਇੱਕ ਮਲਾਹ ਦੂਜੇ ਮਲਾਹ ਤੋਂ ਮੋਹਰਾਂ ਲੈਂਦਾ ਚੰਗਾ ਨਹੀਂ ਲੱਗਦਾ। ਜਿਹੜੇ ਸ਼ਬਦ ਸਹਿਦਾ ਮਲਾ ਕਹਿੰਦਾ ਉਹਨੂੰ ਕਵਿਤਾ ਦੀਆਂ ਇਹਨਾਂ ਲਾਈਨਾਂ ਵਿੱਚ ਮੇਰੇ ਸਾਥੀ ਆਪਣੇ ਸਾਹਮਣੇ ਇਉਂ ਕਰ
ਮੇਰੇ ਵਰਗੇ ਮਲਾਹ ਤੁਸੀਂ ਪਾਤਸ਼ਾਹ, ਵਰਗੇ ਮਲਾਹ ਤੁਸੀਂ ਪਾਤਸ਼ਾਹ, ਮੈਂ ਮੋਹਰਾਂ ਦੱਸੋ ਕਿਵੇਂ ਲੈ ਲਵਾਂ, ਮੈਂ ਮੋਹਰਾਂ ਦੱਸੋ ਕਿਵੇਂ ਲੈ ਲਵਾਂ। मेरे वर्गे मलाओ तुसी पातशाह जी थोड़ी मेरी एक जात है जात एक है जबानों पावे आखती ये छोटे मुंहों बड़ी बात है जात एक है जबानों पावे आखती ये छोटे मुंहों बड़ी बात है मेरे बार के मलाओ तुसी पातशाह मैं मोरा दसो किवें लै लवा मैं मोरा दसो किवें लै लवा थोड़ा दर्शन नसीब मैनू हो गया आस पूरी होई दिल दी जेड़े परां च दीदारे माही होंदा ओ भागा नाल कड़ी मिलदी जेड़े परां च दीदारे माही होंदा भागा नाल कड़ी मिलदी मेरे वर्गे मलाओ तुसी पातशाह मैं मोरा दसो किवें लै लवा मैं मोरा दसो किवें लै लवा हो पाके गाल विच पला करा बेनती खुदा तू मन जूर कर लई दस पहुंचू जा पतनी उते थोड़े ता पार तू जरूर कर लई दस पहुंचू जा पतनी उते थोड़े ता पार तू जरूर कर दई मेरे वर्गे मलाओ तुसी पातशाह मैं मोरा दसो किवें लै लवा मैं मोरा दसो किवें लै लवा मेहर पमदी उते शहनशाह जी अंत हो जाए उदासी दा करो मेहर पमदी उते शहनशाह जी अंत हो जाए उदासी दा आवा गौन वाला चक्कर मका दियो ते गेड़ कट दियो चरासी दा आवा गौन वाला चक्कर मका दियो ते गेड़ कट दियो चरासी दा मेरे वर्गे मलाओ तुसी पातशाह मैं मोरा दसो किवें लै लवा मैं मोरा दसो किवें लै लवा मैं मोरा दसो किवें लै लवा
समा भी अपनी मंजिल ते पहुंचण वाला ते याद रखियो हुण इस अवस्था नूं हर बंदा समझ नहीं सकदा गल मोरा दी नहीं गल ते कोई होर है गल ते अंदर दी है गल ते परमात्मा ते एक जीव दी है इस गल नूं हर बंदे दे वस विच नहीं कि उह गल नूं समझ सके जीव आत्मा की है परमात्मा की है ये जीव आत्मा ने परमात्मा विच किवें लीन होना है ये जीव आत्मा नूं परमात्मा दी सोझी किवें आउणी है ना उस बंदे हर बंदे कोले अखां ने ते ना हर बंदे नूं मन मिले ਇਹ ਗੱਲ ਨੂੰ ਸਮਝਣ ਵਾਸਤੇ ਕਦੇ ਰਾਏ ਬਲਾਰ ਵਰਗਾ ਮਨ ਬਣਾਉਣਾ ਪਏਗਾ ਜਿਹੜਾ ਗੁਰੂ ਨਾਨਕ ਵਿੱਚੋਂ ਖੁਦਾ ਵੇਖਦੇ ਇੱਕ ਮੁਸਲਮਾਨ। ਇਹ ਗੱਲ ਕੇਵਲ ਸਾਈਮੀ ਅਮੀਰ ਕੋਲ ਪੁੱਛੀ ਜਾ ਸਕਦੀ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਜੋਤ ਕੀ ਹੈ, ਇਹ ਗੱਲ ਸਿਗਤ ਭੀਖਣ ਸ਼ਾਹ ਕੋਲ ਪੁੱਛੀ ਜਾ ਸਕਦੀ ਹੈ। ਕਿੱਥੇ ਪੰਜਾਬ ਦੀ ਹੱਦ 'ਤੇ ਵਸਿਆ ਪਿੰਡ ਠਸਕਾ ਅਤੇ ਕੜਾਮ ਅਤੇ ਕਿੱਥੇ ਪਟਨਾ ਸਾਹਿਬ? ਅਤੇ ਜਦੋਂ ਪਹੁੰਚਿਆ ਸੀ ਨਾ ਪਟਨਾ ਸਾਹਿਬ, ਇੱਕੋ ਹੀ ਗੱਲ ਆਖੀ ਸੀ, ਸਮਝ ਲੈਣਾ ਗੱਲ ਨੂੰ, ਇੱਕੋ ਹੀ ਗੱਲ ਆਖੀ ਸੀ, ਮੈਂ ਉਸ ਬੱਚੇ ਦਾ ਦੀਦਾਰ ਕਰਨਾ ਚਾਹੁੰਦਾ ਜਿਹੜਾ ਖੁਦਾ ਦਾ ਰੂਪ ਧਾਰ ਕੇ, ਖੁਦਾ ਜਿਸ ਬੱਚੇ ਦੇ ਰੂਪ ਵਿੱਚ ਇਸ ਘਰ ਵਿੱਚ ਆਇਆ ਮੈਂ ਉਹਦਾ ਦੀਦਾਰ ਕਰਨਾ ਚਾਹੁੰਦਾ। ਪਰਿਵਾਰ ਵਾਲੇ ਆਖਿਆ ਸੀ ਨਹੀਂ, ਐਸਾ ਨਹੀਂ ਹੋ ਸਕਦਾ। ਪਰਿਵਾਰ ਵਿੱਚ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਜੋ ਚਾਹੁੰਦੇ ਹੋ ਮੋਤੀਆਂ ਦਾ ਭਰਿਆ ਥਾਲ ਮਿਲ ਜਾਏਗਾ, 36 ਪ੍ਰਕਾਰ ਦਾ ਭੋਜਨ ਮਿਲ ਜਾਏਗਾ, ਲੇਕਿਨ ਸਾਹਿਬਜ਼ਾਦਾ ਆਪ ਨੂੰ ਦਿਖਾਇਆ ਨਹੀਂ ਜਾਏਗਾ। ਗੁਰੂ ਤੇਗ ਬਹਾਦਰ ਮਹਾਰਾਜ ਆਉਣਗੇ, ਸਾਹਿਬਜ਼ਾਦੇ ਨੂੰ ਅਸੀਸ ਦੇਣਗੇ, ਫਿਰ ਸਾਹਿਬਜ਼ਾਦਾ ਕਿਸੇ ਨੂੰ ਦਿਖਾਇਆ ਜਾਏਗਾ। ਹੁਣ ਸਈਅਦ ਭੀਖਣ ਸ਼ਾਹ ਇੱਕ ਮੁਸਲਮਾਨ ਹੈ, ਬਹਿ ਗਿਆ ਸੀ ਨਾ ਚੌਕੜਾ ਲਾ ਕੇ, ਕਹਿਣ ਲੱਗਾ ਫਿਰ ਓਨਾ ਚਿਰ ਕੁਝ ਨਹੀਂ ਖਾਣਾ, ਓਨਾ ਚਿਰ ਨਾ ਇੱਥੋਂ ਜਾਣਾ ਜਿੰਨਾ ਚਿਰ ਖੁਦਾ ਦਾ ਦੀਦਾਰ ਨਹੀਂ ਕਰ ਲੈਂਦਾ, ਇਸ ਰੱਬ ਨੂੰ ਵੇਖ ਨਹੀਂ ਲੈਂਦਾ। ਮੈਂ 1700 ਕਿਲੋਮੀਟਰ ਬਣਦਾ ਲਗਭਗ, ਜੇ ਗਿਣੋਗੇ ਇਹਦੇ ਨੇੜੇ ਤੇੜੇ ਹੋਵੇਗਾ, ਇੰਨਾ ਪੈਂਦਾ ਇਸ ਕਰਕੇ ਨਹੀਂ ਤੈਅ ਕੀਤਾ ਕਿ ਮੈਨੂੰ ਇੱਥੇ 36 ਪ੍ਰਕਾਰ ਦਾ ਭੋਜਨ ਮਿਲੇਗਾ, ਮੈਨੂੰ ਪਹਿਨਣ ਵਾਸਤੇ ਜਰੀ ਦੇ ਬਸਤਰ ਮਿਲਣਗੇ, ਮੈਂ ਤਾਂ ਖੁਦਾ ਵੇਖਣ ਵਾਸਤੇ ਆਇਆ। ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ, ਉਹਦੇ ਵਿੱਚੋਂ ਖੁਦਾ ਦਾ ਦੀਦਾਰ ਕਰਨਾ, ਹਰ ਬੰਦੇ ਦੀ ਪਕੜ ਵਿੱਚ ਨਾ ਇਹ ਗੱਲ ਆਉਣੀ ਹੈ ਅਤੇ ਨਾ ਹਰ ਬੰਦੇ ਨੇ ਇਸ ਗੱਲ ਨੂੰ ਸਮਝ ਸਕਣਾ। ਮੈਂ ਇਸ ਗੱਲ ਨੂੰ ਆਧਾਰ ਬਣਾ ਕੇ ਆਪਣਾ ਪ੍ਰਕਰਨ ਤੋਰਿਆ ਸੀ। ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਬਚਨ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭਾ। ਰੱਬ ਦੀ ਦੁਨੀਆ, ਰੱਬ ਨਾਲ ਪਿਆਰ ਦੀ ਕਹਾਣੀ, ਇਹ ਹਰ ਬੰਦੇ ਦੀ ਪਕੜ ਵਿੱਚ ਕਿਵੇਂ ਆ ਜਾਏਗੀ, ਹਰ ਬੰਦਾ ਇਹ ਗੱਲ ਨੂੰ ਕਿਵੇਂ ਸਮਝ ਲਏਗਾ? ਇਹ ਗੱਲ ਕੇਵਲ ਪੀਰ ਬਦੂਰ ਸ਼ਾਹ ਨੂੰ ਪੁੱਛ ਕੇ ਪਤਾ ਲੱਗੇਗਾ ਜਾਂ ਪੰਡਿਤ ਸ਼ਿਵਦੱਤ ਨੂੰ ਪੁੱਛ ਕੇ ਪਤਾ ਲੱਗੇਗਾ ਵੀ ਖੁਦਾ ਰੱਬ ਭਗਵਾਨ ਕੀ ਹੈ। ਹਰ ਬੰਦੇ ਕੋਲ ਨਜ਼ਰਾਂ ਨਹੀਂ, ਹਰ ਬੰਦੇ ਕੋਲ ਅੱਖਾਂ ਨਹੀਂ। ਜਿਹੜੀਆਂ ਅੱਖਾਂ ਪੰਡਿਤ ਸ਼ਿਵਦੱਤ ਦੇ ਕੋਲ ਨੇ, ਜਿਹੜੀਆਂ ਅੱਖਾਂ ਸਈਅਦ ਭੀਖਣ ਸ਼ਾਹ ਦੇ ਕੋਲ ਨੇ, ਅਤੇ ਅੱਜ ਉਹ ਸੈਦਾ ਮਲਾ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣਾ ਸਿਰ ਰੱਖ ਕੇ ਕਹਿੰਦਾ, ਪਾਤਸ਼ਾਹ ਕਿਵੇਂ ਲਵਾਂ ਮੋਰਾ, ਤੇਰੀ ਮੇਰੀ ਇੱਕ ਜਾਤ ਹੈ, ਕਦੇ ਵੀ ਇਸ ਤਰੀਕੇ ਨਾਲ ਕੋਈ ਬੰਦਾ ਦੂਜੇ ਤੋਂ ਕਿਰਾਇਆ ਨਹੀਂ ਲੈਂਦਾ। ਹਾਂ, ਮੈਂ ਮੋਹਰਾਂ ਨਹੀਂ ਲੈਣੀਆਂ। ਅੱਜ ਮੇਰੇ ਇਸ ਪੱਤਣ 'ਤੇ ਆਏ, ਮੈਂ ਤੁਹਾਨੂੰ ਸੈਰ ਕਰਾਈ, ਪਾਰ ਕੀਤਾ, ਕੱਲ੍ਹ ਨੂੰ ਮੈਂ ਤੁਹਾਡੇ ਪੱਤਣ 'ਤੇ ਆਵਾਂਗਾ, ਕਿਉਂਕਿ ਜ਼ਿੰਦਗੀ ਦੇ ਪੂਰੇ ਹੋਣ ਤੋਂ ਬਾਅਦ ਮਨੁੱਖ ਨੇ ਭਵ ਸਾਗਰ ਨੂੰ ਪਾਰ ਕਰਨ ਵਾਸਤੇ ਉਸੇ ਥਾਂ 'ਤੇ ਪਹੁੰਚਣਾ ਜਿੱਥੇ ਗੁਰੂ ਨੇ ਮਿਲਾ ਬਣਨਾ। ਅੱਜ ਇੱਥੋਂ ਪਾਰ ਕੀਤਾ, ਕੱਲ੍ਹ ਨੂੰ ਮੈਂ ਪਹੁੰਚਾਂਗਾ, ਜੀਵਨ ਦੀ ਸਮਾਪਤੀ ਹੋਣ ਤੋਂ ਬਾਅਦ ਮੈਨੂੰ ਪਾਰ ਕਰ ਦੇਣਾ। ਅਤੇ ਮਹਾਰਾਜ ਨੇ ਆਖਿਆ, ਫਿਰ ਚੰਗਾ ਸੈਦਿਆ, ਹੋ ਜਾਏਗਾ 7 ਬਚਨ, ਲੇਕਿਨ ਆ ਜਿਹੜੀ ਸਿੰਘਾਂ ਨੂੰ ਸੈਰ ਕਰਾਈਏ, ਇਹਨਾਂ ਦਾ ਤਾਂ ਲੈ ਲੈ ਵਜਾਨਾ, ਇਹਨਾਂ ਦੀਆਂ ਮੋਹਰਾਂ 'ਤੇ ਲੈ ਲੈ। ਅਤੇ ਸੈਦੇ ਮਲਾ ਨੇ ਜਿਹੜੀ ਗੱਲ ਅਗਲੀ ਆਖੀ, ਕਹਿਣ ਲੱਗਾ, ਪਾਤਸ਼ਾਹ ਮੈਨੂੰ ਤਾਂ ਇਕੱਲੇ ਇਕੱਲੇ ਸਿੰਘ ਵਿੱਚੋਂ ਤੇਰਾ ਦੀਦਾਰ ਹੁੰਦਾ ਹੈ, ਮੈਂ ਇਕੱਲੇ ਇਕੱਲੇ ਸਿੰਘ ਦੇ ਚਿਹਰੇ ਤੋਂ ਤੇਰੇ ਦਰਸ਼ਨ ਕਰਦਾ ਹਾਂ, ਮੈਨੂੰ ਤੇਰਾ ਰੂਪ ਲੱਗਦੇ ਨੇ, ਮੈਂ ਮੋਹਰਾਂ ਨਹੀਂ ਲੈਣੀਆਂ। ਅਤੇ ਸਤਿਗੁਰੂ ਮਹਾਰਾਜ ਨੇ ਫਿਰ ਖੁਸ਼ੀ ਵਿੱਚ ਆ ਕੇ, ਬਖਸ਼ਿਸ਼ ਵਿੱਚ ਆ ਕੇ ਜਿਹੜੇ ਸ਼ਬਦ ਦੇ ਲਈ ਆਖੇ, ਉਹ ਕਹਿੰਦੇ ਨੇ 21 ਕੁਲਾ ਤਾਰ ਦੇਣ ਦੀ ਕਹਾਣੀ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਮੁਖਾਰ ਵਿੱਚੋਂ ਆਖੀ। ਹੁਣ ਸੈਦਾ ਪਿਆਰ ਦੀ ਦੁਨੀਆ ਵਿੱਚ ਆਪਣਾ ਆਪ ਸਮਰਪਣ ਕਰ ਚੁੱਕਿਆ ਹੈ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ, ਅਤੇ ਉਹਦੇ ਸਮਰਪਣ ਤੋਂ ਖੁਸ਼ ਹੋ ਕੇ ਮੇਰਾ ਕਲਗੀ ਵਾਲਾ ਪਾਤਸ਼ਾਹ ਜਿਹੜੇ ਮੁਬਾਰਕ ਬਚਨ ਆਪਣੇ ਮੁਖਾਰ ਵਿੱਚੋਂ ਕਰਨ ਲੱਗਾ, ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰ ਰਿਹਾ।
ਕੁਲਾ ਤੇਰੀਆਂ ਇਸੇ ਵਾਦੇ ਸਦਕੇ ਤਰਨਗੀਆਂ, ਕੁਲਾ ਤੇਰੀਆਂ ਇਸੇ ਵਾਦੇ ਸਦਕੇ ਤਰਨਗੀਆਂ, ਕੁਲਾ ਤੇਰੀਆਂ ਇਸੇ ਵਾਦੇ ਸਦਕੇ ਤਰਨਗੀਆਂ, ਕੁਲਾ ਤੇਰੀਆਂ ਇਸੇ ਵਾਦੇ ਸਦਕੇ ਤਰਨਗੀਆਂ। ਲੱਗੇ ਸਤਿਗੁਰ ਕਰਨ ਬਖਸ਼ਿਸ਼ਾਂ ਕਰ ਰਹਿਮਤ ਦੇ ਆ ਕੇ, ਸਾਡਾ ਮਨ ਮੋਲਿਆ ਸੈਦਿਆ ਸਾਨੂੰ ਸੈਰ ਕਰਾ ਕੇ, ਸਾਡਾ ਮਨ ਮੋਲਿਆ ਸੈਦਿਆ ਸਾਨੂੰ ਸੈਰ ਕਰਾ ਕੇ,
ਸੇਵ ਕਰੀ ਹੁਣ ਸ਼ੋਹਰਤ ਦੇ ਸੰਗ ਚੋ
21 ਸੰਸਰਧਾਰਾਂ ਨੂੰ ਸੰਗ ਸਾਡੇ ਭਾਰ ਲੰਘਾਇਆ, 21 ਕੁਲਾਂ ਤਾਰਨ ਦਾ ਸਤਿਗੁਰ ਮੁਖ ਚੋਂ ਸ਼ਬਦ ਸੁਣਾਇਆ, 21 ਕੁਲਾਂ ਤਾਰਨ ਦਾ ਸਤਿਗੁਰ ਮੁਖ ਚੋਂ ਸ਼ਬਦ ਸੁਣਾਇਆ।
ਸਤਿਗੁਰ ਦੀ ਰਹਿਮਤ ਤਪਦੀਆਂ ਰੂਹਾਂ ਠਰਨ ਗਈਆਂ, ਇਹ ਸਤਿਗੁਰ ਦੀ ਰਹਿਮਤ ਤਪਦੀਆਂ ਰੂਹਾਂ ਠਰਨ ਗਈਆਂ, ਕੁਲਾਂ ਤੇਰੀਆਂ ਇਹ ਸੇਵਾ ਦੇ ਸਦਕੇ ਤਰਨ ਗਈਆਂ, ਕੁਲਾਂ ਤੇਰੀਆਂ ਇਹ ਸੇਵਾ ਦੇ ਸਦਕੇ ਤਰਨ ਗਈਆਂ।
ਲੋੜ ਬੰਦਾ ਤੇ ਦੁਖੀ ਲੋਕਾਂ ਦੀ ਕਰਦੇ ਰਹਿਣ ਸੇਵਾ, ਲੋੜ ਬੰਦਾ ਤੇ ਦੁਖੀ ਲੋਕਾਂ ਦੀ ਕਰਦੇ ਰਹਿਣ ਸੇਵਾ, ਜੋ ਕਰਦੇ ਸ਼ਰਧਾ ਨਾਲ ਸੇਵਾ ਪਾ ਲੈਂਦੇ ਉਹ ਮੇਵਾ, ਜੋ ਕਰਦੇ ਸ਼ਰਧਾ ਨਾਲ ਸੇਵਾ ਪਾ ਲੈਂਦੇ ਉਹ ਮੇਵਾ।
ਸਭ ਰੋਗਾਂ ਨੂੰ ਲੋਕ ਸੇਵਾ ਦੀਆਂ ਪੁੜੀਆਂ ਹਰਨ ਗਈਆਂ, ਸਭ ਰੋਗਾਂ ਨੂੰ ਲੋਕ ਸੇਵਾ ਦੀਆਂ ਪੁੜੀਆਂ ਹਰਨ ਗਈਆਂ, ਕੁਲਾਂ ਤੇਰੀਆਂ ਇਹ ਸੇਵਾ ਦੇ
ਕਰੀ ਜਿੰਨਾ ਗੁਰੂ ਘਰ ਦੀ ਸੇਵਾ ਤਿੰਨਾ ਝੋਲੀਆਂ ਭਰੀਆਂ, ਕਰੀ ਜਿੰਨਾ ਗੁਰੂ ਘਰ ਦੀ ਸੇਵਾ ਤਿੰਨਾ ਝੋਲੀਆਂ ਭਰੀਆਂ, ਇਸ ਗੱਲ ਦੇ ਵਿੱਚ ਝੂਠ ਨਾ ਰੱਤੀ ਕਹੇ ਭਮੱਦੀ ਖਰੀਆਂ, ਇਸ ਗੱਲ ਦੇ ਵਿੱਚ ਝੂਠ ਨਾ ਰੱਤੀ ਕਹੇ ਭਮੱਦੀ ਖਰੀਆਂ। ਤੇਰੀਆਂ ਇਹ ਸੇਵਾ ਦੇ ਸਦਕੇ ਤਰਨ ਗਈਆਂ, ਕੁਲਾਂ ਤੇਰੀਆਂ ਇਹ ਸੇਵਾ ਦੇ ਸਦਕੇ ਤਰਨ ਗਈਆਂ, ਕੁਲਾਂ ਤੇਰੀਆਂ ਇਹ ਸੇਵਾ ਦੇ ਸਦਕੇ ਤਰਨ ਗਈਆਂ।
ਤੇ ਗੱਲ ਹੈ ਸੇਵਾ ਦੀ, ਸਹਿਦੇ ਮਲਾ ਦੀ ਕੀਤੀ ਸੇਵਾ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਪ੍ਰਵਾਨ ਹੋ ਗਈ, ਤੇ ਜਦੋਂ ਸੇਵਾ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਏ ਤੇ ਸੇਵਾ ਕੀਤੀ ਜਾਏ ਨਿਸ਼ਕਾਮ ਭਾਵਨਾ ਨਾਲ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਬਚਨ ਗੱਲ ਨੂੰ ਆਪਣੇ ਆਪ ਸਪਸ਼ਟ ਕਰ ਦੇਵੇਗਾ। ਮਹਾਰਾਜ ਕਹਿੰਦੇ ਨੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹਦੇ ਸ਼ਬਦਾਂ ਨਾਲ ਆਪਣੇ ਵਿਚਾਰਾਂ ਨੂੰ ਸਮਾਪਤੀ ਵੱਲ ਲੈ ਕੇ ਆਉਂਦਾ ਹਾਂ। ਦਿਨਾਂ ਦਾ ਬਹੁਤ ਫਰਕ ਪੈ ਗਿਆ। ਮੈਂ 16 ਤਰੀਕ ਨੂੰ 16 ਸਤੰਬਰ ਨੂੰ ਆਇਆ ਸੀ ਆਪਣਾ ਜਥਾ ਲੈ ਕੇ, ਅਤੇ 1 ਮਹੀਨੇ ਵਿੱਚ ਮੈਨੂੰ ਐਸਾ ਜਾਪਦਾ ਵੀ ਜਿਸ ਵੇਲੇ ਅਸੀਂ ਜਿਵੇਂ ਚਾਨਣ ਦੇ ਵਿੱਚ ਆ ਕੇ ਦੀਵਾਨ ਸ਼ੁਰੂ ਕਰਦੇ ਸਨ, ਅਤੇ ਉਹਦੇ ਨਾਲੋਂ ਮੈਨੂੰ ਲੱਗਦਾ ਵੀ 1.5 ਘੰਟੇ ਦਾ ਜ਼ਿਆਦਾ ਫਰਕ ਪੈ ਗਿਆ। ਜਿੰਨਾ ਕੁ ਚਾਨਣ ਜਦੋਂ ਅਸੀਂ ਦੀਵਾਨ ਲਾ ਕੇ ਹਟਦੇ ਸਾਂ ਉਦੋਂ ਹੁੰਦਾ ਸੀ, ਹੁਣ ਉਨਾ ਚਾਨਣ ਉਨਾ ਕੁ ਹੁੰਦਾ ਜਦੋਂ ਅਸੀਂ ਦੀਵਾਨ ਲਾਉਣ ਵਾਸਤੇ ਆਉਂਦੇ ਹਾਂ। ਕਿਉਂਕਿ ਆਪ ਜੀ ਨੇ ਕੰਮਾਂ 'ਤੇ ਜਾਣਾ ਹੁੰਦਾ, ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਹਾਂ, ਯਤਨ ਕਰਦਾ ਰਹਿੰਦਾ ਹਾਂ ਕਿ ਮੇਰੇ ਕੋਲੋਂ ਟਾਈਮ ਦੀ ਕੁਤਾਹੀ ਨਾ ਹੋ ਜਾਏ। ਇੰਨੀ ਸੇਵਾ ਪ੍ਰਵਾਨ ਕਰੋ, ਆਪ ਜੀ ਦੇ ਪਿਆਰ ਦਾ ਹਾਰਦਿਕ ਧੰਨਵਾਦ ਕਰਦਾ ਹਾਂ। ਬਹੁਤ ਪਿਆਰ ਤੁਸੀਂ ਪਿਛਲੇ ਮਹੀਨੇ ਤੋਂ ਵੀ ਜ਼ਿਆਦਾ ਦਿਨ ਹੋ ਗਏ, ਲਗਭਗ 9 ਦਿਨ ਆਪ ਜੀ ਦੀ, 10 ਦਿਨ ਸੇਵਾ ਵਿੱਚ ਹੋਰ ਹਾਂ। 28 ਤਰੀਕ ਦਾ ਦੀਵਾਨ ਲੈ ਕੇ ਫਿਰ ਅਸੀਂ ਅਗਲੇ ਟੂਰ 'ਤੇ ਚਲੇ ਜਾਣਾ ਹੈ। ਪਿਛਲੇ ਸਮੇਂ ਦੌਰਾਨ ਜੋ ਆਪਣੇ ਪਿਆਰ ਦਿੱਤਾ, ਮੈਂ ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਕੇ ਪ੍ਰਣਾਮ ਕਰਦਾ ਹਾਂ। ਜਿੰਨਾ ਪਿਆਰ ਤੁਸੀਂ ਨੇ ਦਿੱਤਾ, ਮੈਂ ਤੁਹਾਡੇ ਪਿਆਰ ਦਾ ਕਰਜ਼ਦਾਰ ਹਾਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ, ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ। ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ, ਆਓ ਰਲ ਮਿਲ ਕੇ ਨਾਨਕ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰੀਏ, ਫਿਰ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਲ ਹੋਵਾਂਗੇ।